गुरु प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दे जीवन दा संखेप वर्णन इस लेख विच है। सिरलेख है भाई साहब भाई वीर सिंह जी। आकाश विच अणगिणत तारे हुंदे हन, पर सारियां दी लो इक्को जेही नहीं हुंदी। कुछ को तारियां दी रोशनी बहुत तेज हुंदी है, अते राहों भुल्ले पांदियां नूं राहे पाउंदी है। इस तरह संसार विच अणगिणत जीव जन्मदे हन, पर उन्हां विचों कोई विरली पवित्र आत्मा ही रोशन मुनारे दा कम देंदी है, जो जीवन दे भुल्ले होए पांदियां नूं सही राहे पा के असली पन तक पहुँचाउंदी है, भाव वाहिगुरु नाल जा मेल कराउंदी है। भाई वीर सिंह जी एक अजेही पवित्र आत्मा सन। भाई साहब दी बंसावली दीवान कौड़ा मल नाल जा मिलदी है। दीवान कौड़ा मल दा जन्म चौधरी वल्लू मल दे घर 18वीं सदी दे आरंभ विच मुल्तान दे एक छोटे जे पिंड विच होया। 1726 विच जकरिया खां लाहौर दा हाकम थापिया गया। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਉੱਤੇ ਘੋਰ ਜ਼ੁਲਮ ਕੀਤੇ ਜਾ ਰਹੇ ਸਨ। ਇਸੇ ਸਮੇਂ ਵਿੱਚ ਹੀ ਭਾਈ ਮਨੀ ਸਿੰਘ ਜੀ ਅਤੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ। 1748 ਵਿੱਚ ਮੀਰ ਮੁਯੰਨਲ ਮੁਲਕ ਯਾਨੀ ਮੀਰ ਮਨੂ ਲਾਹੌਰ ਦੇ ਮੁਲਤਾਨ ਦਾ ਸੂਬਾ ਥਾਪਿਆ ਗਿਆ। ਉਸਨੇ ਦੀਵਾਨ ਕੌੜਾ ਮਲ ਨੂੰ ਆਪਣਾ ਦੀਵਾਨ ਅਤੇ ਨਾਇਬ ਸਥਾਪਿਤ ਕੀਤਾ। ਇਸੀ ਸਮੇਂ ਵਿੱਚ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਵਿਖੇ ਰਾਮ ਰਾਉਣੀ ਨਾਂ ਦੀ ਇੱਕ ਕੱਚੀ ਗੜੀ ਉਸਾਰ ਲਈ। ਇਸ ਗੜੀ ਨੂੰ ਅਦੀਨਾ ਬੇਗ ਨੇ ਮੀਰ ਮਨੂ ਦੀ ਆਗਿਆ ਨਾਲ ਕਈ ਮਹੀਨੇ ਘੇਰੀ ਰੱਖਿਆ। ਦੀਵਾਨ ਕੌੜਾ ਮਲ ਨੇ ਮੀਰ ਮਨੂ ਨੂੰ ਘੇਰਾ ਉਠਾ ਦੇਣ ਦੀ ਨੇਕ ਸਲਾਹ ਦਿੱਤੀ। ਇਹ ਘੇਰਾ ਉਠਵਾ ਦਿੱਤਾ ਗਿਆ ਅਤੇ ਦਰਬਾਰ ਸਾਹਿਬ ਦੇ ਨਾਂ ਕੁਝ ਜਗੀਰਾਂ ਲਗਵਾ ਦਿੱਤੀਆਂ ਗਈਆਂ। ਮੀਰ ਮਨੂ ਨੇ ਸ਼ਾਹ ਨਿਵਾਜ਼ 'ਤੇ ਫਤਿਹ ਪਾਉਣ ਲਈ ਦੀਵਾਨ ਸਾਹਿਬ ਨੂੰ ਮੁਲਤਾਨ ਰਵਾਨਾ ਕੀਤਾ। ਇਸ ਮੁਹਿੰਮ ਵਿੱਚ ਦੀਵਾਨ ਸਾਹਿਬ ਦੀ ਸਹਾਇਤਾ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਜਥੇਦਾਰੀ ਹੇਠ ਸਿੰਘਾਂ ਦਾ ਇੱਕ ਦਲ ਭੇਜਿਆ ਗਿਆ। ਇਸ ਲੜਾਈ ਵਿੱਚ ਦੀਵਾਨ ਸਾਹਿਬ ਦੀ ਜਿੱਤ ਹੋਈ ਅਤੇ ਸ਼ਾਹ ਨਿਵਾਜ਼ ਖਾਨ ਮਾਰਿਆ ਗਿਆ। ਸਰਦਾਰ ਜੱਸਾ ਸਿੰਘ ਦੇ ਕਹਿਣ ਉੱਤੇ ਦੀਵਾਨ ਜੀ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਅਤੇ ਸਰੋਵਰ ਬਣਵਾਇਆ। ਹੋਰ ਕਈ ਗੁਰਦੁਆਰਿਆਂ ਦੀ ਵੀ ਉਹਨਾਂ ਸੇਵਾ ਕਰਵਾਈ। ਆਪ ਵਿੱਚ ਸਿੱਖੀ ਪਿਆਰ ਡੁੱਲ ਡੁੱਲ ਪੈਂਦਾ ਸੀ। ਆਪ ਨੇ ਔਖੇ ਸਮੇਂ ਵਿੱਚ ਸਿੱਖਾਂ ਦੀ ਜੋ ਸੇਵਾ ਕੀਤੀ ਅਤੇ ਦਰਦ ਵੰਡਿਆ, ਉਸ ਕਾਰਨ ਆਪ ਨੂੰ ਸਿੱਖ ਇਤਿਹਾਸ ਵਿੱਚ ਦੀਵਾਨ ਮਿੱਠਾ ਮਲ ਕਰਕੇ ਵਰਣਨ ਕੀਤਾ ਗਿਆ ਹੈ। ਦੀਵਾਨ ਕੌੜਾ ਮਲ ਜੀ ਦੇ ਦੋ ਪੁੱਤਰ ਦੀਵਾਨ ਹਰੀ ਸਿੰਘ ਅਤੇ ਦੀਵਾਨ ਤੋਖਾ ਰਾਮ ਸਨ। ਦੀਵਾਨ ਤੋਖਾ ਰਾਮ ਦੇ ਪੜਪੋਤਰੇ ਚੌਧਰੀ ਰਾਮਚੰਦ ਸਨ। ਇਹਨਾਂ ਦੇ ਤਿੰਨ ਲੜਕੇ ਹੋਏ। ਬਾਬਾ ਕਾਹਨ ਸਿੰਘ ਸਭ ਤੋਂ ਵੱਡੇ ਪੁੱਤਰ ਸਨ। ਬਾਬਾ ਕਾਹਨ ਸਿੰਘ ਸਾਧੂ ਸੁਭਾਅ ਦੇ ਸਨ। ਚੌਧਰੀ ਰਾਮਚੰਦ ਜੀ ਦਾ ਮੇਲ ਮਿਲਾਪ ਸਾਧੂ ਸੰਤਾਂ ਨਾਲ ਕਾਫੀ ਸੀ, ਇਸ ਲਈ ਬਾਬਾ ਕਾਹਨ ਸਿੰਘ ਜੀ ਦਾ ਮੇਲ ਮਿਲਾਪ ਵੀ ਸਾਧੂ ਸੰਤਾਂ ਨਾਲ ਕਾਫੀ ਹੋ ਗਿਆ। ਆਪ ਅਜੇ ਲਗਭਗ 12 ਵਰਿਆਂ ਦੇ ਹੀ ਸਨ ਕਿ ਆਪ ਅੰਮ੍ਰਿਤਸਰ ਆ ਗਏ ਅਤੇ ਸੰਤ ਰਾਮਦਿਆਲ ਜੀ ਪਾਸ ਟਿਕੇ। ਪਰਮਾਰਥ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪ ਪੂਰਬ ਦੇ ਬੰਨਾਂ ਵਿੱਚ ਚਲੇ ਗਏ ਅਤੇ ਉੱਥੇ ਬਿਹੰਗਮ ਜੀਵਨ ਬਤੀਤ ਕਰਨ ਲੱਗੇ। ਆਪ ਨੇ ਲਗਭਗ 12 ਵਰੇ ਉੱਥੇ ਤਪੱਸਿਆ ਕੀਤੀ। ਫਿਰ ਕੁਝ ਸਾਲ ਹੋਰ ਕਿਧਰੇ ਸੁਤੰਤਰਤਾ ਵਿੱਚ ਗੁਜ਼ਾਰੇ ਅਤੇ ਅੰਤ ਮੁੜ ਅੰਮ੍ਰਿਤਸਰ ਵਿਖੇ ਸੰਤਾਂ ਪਾਸ ਆ ਗਏ। ਜਦੋਂ ਆਪ ਦੇ ਅੰਮ੍ਰਿਤਸਰ ਪੁੱਜਣ ਦੀ ਸੋਹ ਆਪ ਜੀ ਦੀ ਮਾਤਾ ਜੀ ਨੂੰ ਮਿਲੀ ਤਾਂ ਉਹ ਆਪਣੇ ਦੋਹਾਂ ਛੋਟੇ ਪੁੱਤਰਾਂ ਨੂੰ ਨਾਲ ਲੈ ਕੇ ਉੱਥੇ ਪੁੱਜ ਗਈ। ਮਾਤਾ ਜੀ ਦੇ ਪੁੱਜਣ 'ਤੇ ਬਾਬਾ ਜੀ ਨੇ ਕਟੜਾ ਗਰਬਾ ਸਿੰਘ ਆਪਣਾ ਮਕਾਨ ਬਣਵਾਇਆ। ਇਸ ਗਲੀ ਦਾ ਨਾਂ ਹੁਣ ਤੱਕ ਆਪ ਜੀ ਦੇ ਨਾਂ 'ਤੇ ਭਾਵ ਕੁਚਾ ਬਾਬੂ ਕਾਹਨ ਸਿੰਘ ਨਾਲ ਪ੍ਰਸਿੱਧ ਹੈ। ਬਾਬਾ ਜੀ ਸ਼ਾਦੀ ਦੇ ਹੱਕ ਵਿੱਚ ਨਹੀਂ ਸਨ। ਮਾਤਾ ਜੀ ਦੇ ਵਾਰ ਵਾਰ ਕਹਿਣ 'ਤੇ ਵੀ ਆਪ ਨਾਂ ਨੁੱਕਰ ਕਰਦੇ ਰਹੇ। ਪਰ ਮਾਤਾ ਦੀ ਸਿੱਖ ਬੜੀ ਬਲਵਾਨ ਹੁੰਦੀ ਹੈ ਅਤੇ ਉਹ ਬਾਬਾ ਜੀ ਨੂੰ ਮਨਾਉਣ ਵਿੱਚ ਸਫਲ ਹੋ ਗਏ। 40 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਅੰਮ੍ਰਿਤਸਰ ਵਿੱਚ ਹੋ ਗਿਆ। ਆਪ ਜੀ ਦੇ ਘਰ ਕਈ ਬੱਚੇ ਹੋਏ ਪਰ ਕੇਵਲ ਇੱਕ ਲੜਕੀ ਅਤੇ ਇੱਕ ਲੜਕਾ ਹੀ ਜੀਵਤ ਰਹੇ। ਲੜਕੇ ਦਾ ਨਾਮ ਡਾਕਟਰ ਚਰਨ ਸਿੰਘ ਸੀ। ਬਾਬਾ ਜੀ ਗੁਰਬਾਣੀ ਦੇ ਪ੍ਰੇਮੀ ਅਤੇ ਨਾਮ ਰਸੀਏ ਸਨ। ਆਪ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ। ਆਪ ਉੱਘੇ ਵੈਦ ਅਤੇ ਹਕੀਮ ਵੀ ਸਨ। ਆਪ ਲਗਭਗ 91 ਵਰੇ ਦੀ ਆਯੂ ਭੋਗ ਕੇ ਗੁਰਪੁਰੀ ਸਿਧਾਰੇ। ਜਦੋਂ ਬਾਬਾ ਜੀ ਗੁਰਪੁਰੀ ਸਿਧਾਰੇ ਤਾਂ ਡਾਕਟਰ ਚਰਨ ਸਿੰਘ 25 ਵਰਿਆਂ ਦੇ ਸਨ। ਗੁਰਬਾਣੀ ਅਤੇ ਗੁਰਸਿੱਖੀ ਦੀ ਲਾਗ ਆਪ ਨੂੰ ਆਪਣੇ ਪਿਤਾ ਜੀ ਤੋਂ ਵਿਰਸੇ ਵਿੱਚ ਮਿਲੀ। ਵੈਦਗੀ ਅਤੇ ਹਕੀਮੀ ਦਾ ਗਿਆਨ ਵੀ ਆਪ ਨੂੰ ਪਿਤਾ ਜੀ ਪਾਸੋਂ ਪ੍ਰਾਪਤ ਹੋਇਆ। ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਪਿੱਛੋਂ ਆਪ ਨੇ ਐਲੋਪੈਥੀ ਡਾਕਟਰੀ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਸ਼ੁਰੂ ਸ਼ੁਰੂ ਵਿੱਚ ਆਪ ਜੀ ਨੇ ਅਜਨਾਲੇ ਅਤੇ ਅੰਮ੍ਰਿਤਸਰ ਵਿੱਚ ਕੁਝ ਸਮਾਂ ਨੌਕਰੀ ਕੀਤੀ, ਪਰੰਤੂ ਪਿੱਛੋਂ ਆਪ ਆਪਣਾ ਸੁਤੰਤਰ ਕਾਰ ਵਿਹਾਰ ਕਰਨ ਲੱਗ ਪਏ। ਆਪ ਜੀ ਦੇ ਉਤਸ਼ਾਹ ਦੇਣ 'ਤੇ ਸਿੰਘ ਸਭਾ ਅੰਮ੍ਰਿਤਸਰ ਨੇ ਗਰੀਬਾਂ ਲਈ ਹਸਪਤਾਲ ਅਤੇ ਸਿੰਘ ਸਭਾ ਡਿਸਪੈਂਸਰੀ ਖੋਲ੍ਹੀ, ਜਿੱਥੇ ਆਪ ਮੁਫਤ ਸੇਵਾ ਕਰਦੇ ਰਹੇ। ਉਹਨਾਂ ਨੇ ਕੇਵਲ ਮੁਫਤ ਸੇਵਾ ਹੀ ਨਹੀਂ ਕੀਤੀ, ਸਗੋਂ ਦਵਾਈਆਂ ਦਾ ਇੱਕ ਵੱਡਾ ਖਰਚ ਵੀ ਆਪਣੇ ਪਾਸੋਂ ਕਰਦੇ ਰਹੇ। ਡਾਕਟਰ ਸਾਹਿਬ ਸੰਸਕ੍ਰਿਤ, ਬ੍ਰਿਜ ਭਾਸ਼ਾ ਅਤੇ ਹਿੰਦੀ ਦੇ ਚੰਗੇ ਵਿਦਵਾਨ ਸਨ। ਅੰਗਰੇਜ਼ੀ ਅਤੇ ਫਾਰਸੀ ਵੀ ਆਪ ਜਾਣਦੇ ਸਨ। ਆਪ ਨੇ ਪੰਜਾਬੀ ਵਿੱਚ ਕਈ ਪੁਸਤਕਾਂ ਅਤੇ ਟ੍ਰੈਕਟ ਲਿਖੇ। ਆਪ ਜੀ ਦੀਆਂ ਪੁਸਤਕਾਂ ਵਿੱਚੋਂ ਜੰਗ ਮੜੋਲੀ, ਹੀਰ ਭਾਈ ਗੁਰਦਾਸ ਅਤੇ ਸ਼ਰਾਬ ਕੋਰ ਪ੍ਰਸਿੱਧ ਹਨ। ਬਾਣੀ ਬਿਓਰਾ ਅਤੇ ਸ਼ਬਦ ਬਿਰਤੀ ਪ੍ਰਕਾਸ਼ ਵੀ ਆਪ ਦੀ ਅਣਥੱਕ ਕਾਲ ਦਾ ਨਮੂਨਾ ਹਨ। ਆਪ ਨੇ ਸ਼ਕੁੰਤਲਾ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਆਪ ਜੀ ਵੱਲੋਂ ਲਿਖੇ ਗਏ ਬਹੁਤ ਸਾਰੇ ਟ੍ਰੈਕਟ ਸੁਸਾਇਟੀ ਵੱਲੋਂ ਛਾਪੇ ਗਏ। ਆਪ ਨੇ ਸਿੱਖ ਕੌਮ ਵਿੱਚ ਗੁਰਪੁਰਬ ਮਨਾਉਣ ਦਾ ਪ੍ਰਚਾਰ ਕੀਤਾ। ਆਪ ਵਿਦਵਾਨਾਂ ਨਾਲ ਮਿਲ ਕੇ ਸਿੱਖ ਕੌਮ ਦੀ ਆਰਥਿਕ ਅਤੇ ਪਰਮਾਰਥਿਕ ਦਸ਼ਾ ਸੁਧਾਰਨ ਲਈ ਵਿਚਾਰਾਂ 'ਤੇ ਅਤੇ ਯਤਨ ਕਰਦੇ। ਲੋਕਾਂ ਦੇ ਦਿਲਾਂ ਵਿੱਚ ਆਪ ਲਈ ਅਤਿਅੰਤ ਪਿਆਰ ਸੀ। ਆਪ ਗਰੀਬਾਂ ਦੇ ਬੜੇ ਹਮਦਰਦੀ ਸਨ ਅਤੇ ਲੋੜਵੰਦਾਂ ਦੀ ਪੈਸਿਆਂ ਅਤੇ ਕੱਪੜਿਆਂ ਨਾਲ ਸਹਾਇਤਾ ਕਰਦੇ ਸਨ। ਆਪ ਗਰੀਬ ਬਿਮਾਰਾਂ ਤੋਂ ਫੀਸ ਨਹੀਂ ਲੈਂਦੇ ਸਨ ਅਤੇ ਉਹਨਾਂ ਦੀ ਖੁਰਾਕ ਲਈ ਆਪਣੇ ਪਾਸੋਂ ਖਰਚ ਕਰਦੇ ਸਨ। ਆਪ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਸਨ। ਆਪ ਨੇ ਹੀ ਅੰਮ੍ਰਿਤਸਰ ਵਿੱਚ ਕਵੀ ਦਰਬਾਰਾਂ ਦੇ ਆਰੰਭ ਕਰਨ ਦਾ ਉਪਰਾਲਾ ਕੀਤਾ। ਆਪ ਜੀ ਦੇ ਘਰ 4 ਲੜਕੇ ਅਤੇ 2 ਲੜਕੀਆਂ ਨੇ ਜਨਮ ਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਭ ਤੋਂ ਵੱਡੇ ਸਪੁੱਤਰ ਸਨ। ਡਾਕਟਰ ਸਾਹਿਬ 55 ਸਾਲ ਦੀ ਆਯੂ ਭੋਗ ਕੇ ਗੁਰਪੁਰੀ ਸਿਧਾਰ ਗਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਜੀ ਦੇ ਗ੍ਰਹਿ ਵਿਖੇ ਸ੍ਰੀ ਅੰਮ੍ਰਿਤਸਰ ਹੋਇਆ। ਆਪ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਜੀ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਨਾਮ ਰਸੀਏ ਅਤੇ ਸਾਹਿਤਕ ਰੁਚੀਆਂ ਵਾਲੇ ਸਨ। ਉਹਨਾਂ ਦਾ ਪ੍ਰਭਾਵ ਭਾਈ ਸਾਹਿਬ 'ਤੇ ਪੈਣਾ ਸੁਭਾਵਕ ਸੀ। ਆਪ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨਾਨਾ ਜੀ ਪਾਸੋਂ ਹੀ ਪ੍ਰਾਪਤ ਕੀਤੀ। ਨਾਨਾ ਜੀ ਦਾ ਆਪ ਜੀ ਨਾਲ ਘਨਿਸ਼ਟ ਪਿਆਰ ਸੀ। ਸਾਹਿਤਕ ਕੰਮਾਂ ਵਿੱਚ ਆਪ ਆਪਣੇ ਨਾਨਾ ਜੀ ਦਾ ਹੱਥ ਵਟਾਉਂਦੇ ਰਹੇ ਅਤੇ ਕਈ ਕਿਤਾਬਾਂ ਦਾ ਉਲੱਥਾ ਪੰਜਾਬੀ ਵਿੱਚ ਕੀਤਾ। ਉਸ ਸਮੇਂ ਪੰਜਾਬੀ ਪੁਸਤਕਾਂ ਦੀ ਥੁੜ ਸੀ। ਭਾਈ ਸਾਹਿਬ ਨੇ ਨਾਨਾ ਜੀ ਨੂੰ ਕਿਹਾ ਕਿ ਤੁਸੀਂ ਪੰਜਾਬੀ ਵਿੱਚ ਉਲੱਥੇ ਤਾਂ ਕਰ ਦਿੰਦੇ ਹੋ, ਪਰ ਤੁਸੀਂ ਆਪ ਮੌਲਿਕ ਰਚਨਾ ਕਿਉਂ ਨਹੀਂ ਕਰਦੇ? ਨਾਨਾ ਜੀ ਇਹ ਗੱਲ ਸੁਣ ਕੇ ਹੱਸ ਪਏ ਅਤੇ ਉੱਤਰ ਦਿੱਤਾ, ਬਰਖੁਰਦਾਰ, ਮੈਂ ਨਹੀਂ ਲਿਖ ਸਕਿਆ, ਪਰ ਤੂੰ ਜ਼ਰੂਰ ਲਿਖੇਗਾ। ਨਾਨਾ ਜੀ ਦਾ ਇਹ ਬੋਲ ਬਿਲਕੁਲ ਸੱਚ ਨਿਕਲਿਆ। ਆਪ 8 ਸਾਲ ਦੀ ਆਯੂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪਾਠ ਕਰ ਲੈਂਦੇ ਸਨ। 1891 ਵਿੱਚ ਮਿਸ਼ਨ ਹਾਈ ਸਕੂਲ ਤੋਂ ਆਪ ਨੇ ਐਂਟਰੈਂਸ ਦਾ ਇਮਤਿਹਾਨ ਪਾਸ ਕੀਤਾ। ਆਪ ਜ਼ਿਲ੍ਹੇ ਭਰ ਵਿੱਚ ਅਵਲ ਰਹੇ ਅਤੇ ਆਪ ਨੂੰ ਡਿਸਟ੍ਰਿਕਟ ਬੋਰਡ ਵੱਲੋਂ ਸੋਨੇ ਦਾ ਤਗਮਾ ਇਨਾਮ ਵਜੋਂ ਮਿਲਿਆ। ਐਂਟਰੈਂਸ ਪਾਸ ਕਰਨ ਤੋਂ ਉਪਰੰਤ ਆਪ ਨੂੰ ਨੌਕਰੀ ਦੇ ਕਈ ਸੱਦੇ ਪੱਤਰ ਆਏ। ਆਪ ਜੀ ਦੇ ਪਿਤਾ ਜੀ ਅਤੇ ਨੇੜੇ ਦੇ ਸੰਬੰਧੀਆਂ ਦੀ ਇਹ ਇੱਛਾ ਸੀ ਕਿ ਆਪ ਕੋਈ ਸਰਕਾਰੀ ਨੌਕਰੀ ਪ੍ਰਵਾਨ ਕਰ ਲੈਣ, ਪਰ ਆਪ ਜੀ ਦੀ ਖੁੱਲ੍ਹੀ ਤਬੀਅਤ ਨੇ ਇਹਨਾਂ ਨੂੰ ਸਵੀਕਾਰ ਨਾ ਕੀਤਾ। ਆਪ ਆਪਣੇ ਸੁਤੰਤਰ ਕਾਰ ਵਿਹਾਰ ਕਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਭਵਿੱਖ ਲਈ ਦੋ ਨਿਸ਼ਾਨੇ ਸਨਮੁੱਖ ਰੱਖੇ ਹੋਏ ਸਨ, ਇੱਕ ਤਾਂ ਆਪਣੀ ਮਾਤ ਭਾਸ਼ਾ ਦਾ ਭੰਡਾਰਾ ਭਰਨ ਲਈ ਜੋ ਕਿ ਸੱਖਣਾ ਪਿਆ ਹੋਇਆ ਸੀ, ਉਸ ਸਮੇਂ ਪੰਜਾਬੀ ਸਾਹਿਤ ਨਾ ਹੋਣ ਦੇ ਬਰਾਬਰ ਸੀ। ਆਪ ਜੀ ਦੀ ਇਹ ਪ੍ਰਬਲ ਇੱਛਾ ਸੀ ਕਿ ਪੰਜਾਬੀ ਦੀ ਫੁਲਵਾੜੀ ਜਿਹੜੀ ਵੀਰਾਨ ਪਈ ਹੋਈ ਹੈ, ਸੇਵਾ ਰਾਹੀਂ ਸਰਸਬਜ਼ ਕਰਕੇ ਦੂਜੀਆਂ ਭਾਸ਼ਾਵਾਂ ਦੀ ਫੁਲਵਾੜੀਆਂ ਦੇ ਟਾਕਰੇ 'ਤੇ ਲਿਆ ਖੜੀ ਕੀਤੀ ਜਾਵੇ। ਆਪ ਜੀ ਦਾ ਦੂਜਾ ਨਿਸ਼ਾਨਾ ਇਹ ਸੀ ਕਿ ਦੁਖੀ ਜਗਤ ਨੂੰ ਰੂਹਾਨੀ ਪੱਖ ਤੋਂ ਉੱਚਿਆ ਚੁੱਕਿਆ ਜਾਵੇ। ਇਸ ਨੂੰ ਆਪ ਨੇ ਰੂਹਾਨੀ ਸਾਹਿਤ ਰਾਹੀਂ ਲੋਕ ਸੁਰਤਾਂ ਨੂੰ ਅਰਸ਼ੀ ਰੰਗਾਂ ਵਿੱਚ ਲੈ ਜਾਣ ਦੀ ਠਾਣ ਲਈ। ਇਹ ਦੋ ਨਿਸ਼ਾਨੇ ਮੁੱਖ ਰੱਖ ਕੇ ਆਪ ਨੇ ਆਪਣੀ ਕਲਮ ਚੁੱਕੀ ਅਤੇ ਲਗਭਗ 50 ਵਰ੍ਹੇ ਤੋਂ ਵੱਧ ਸਮੇਂ ਤੱਕ ਆਪ ਨੇ ਇਹ ਸੇਵਾ ਕੀਤੀ। ਜਿਵੇਂ ਕਿ ਉੱਪਰ ਵਰਣਨ ਕੀਤਾ ਗਿਆ ਹੈ ਕਿ ਭਾਈ ਸਾਹਿਬ ਆਪਣਾ ਸੁਤੰਤਰ ਕਾਰ ਵਿਹਾਰ ਕਰਨਾ ਚਾਹੁੰਦੇ ਸਨ, ਇਸ ਆਸ਼ੇ ਨੂੰ ਮੁੱਖ ਰੱਖ ਕੇ 1982 ਵਿੱਚ ਆਪ ਨੇ ਭਾਈ ਵਜ਼ੀਰ ਸਿੰਘ ਜੀ ਨਾਲ ਮਿਲ ਕੇ ਵਜ਼ੀਰ ਹਿੰਦ ਪ੍ਰੈਸ ਨਾਮ ਦਾ ਛਾਪਾਖਾਨਾ ਖੋਲ੍ਹਿਆ। ਉਸ ਸਮੇਂ ਟਾਈਪ ਆਦਿ ਨਹੀਂ ਬਣੇ ਸਨ, ਪੱਥਰਾਂ ਦੇ ਛਾਪੇਖਾਨੇ ਹੁੰਦੇ ਸਨ। ਗੁਰਮੁਖੀ ਲਿਥੋ ਦੁਆਰਾ ਹੀ ਪੱਥਰਾਂ ਉੱਪਰ ਛਾਪੀ ਜਾਂਦੀ ਸੀ। ਸ਼ੁਰੂ ਵਿੱਚ ਆਪ ਨੇ ਛਪਾਈ ਵਾਲਾ ਇੱਕ ਪੱਥਰ ਕਿਰਾਏ 'ਤੇ ਲਿਆ, ਫਿਰ ਉਸੇ ਨੂੰ ਹੀ ਖਰੀਦ ਲਿਆ। ਜਿਹੜੀ ਆਮਦਨ ਹੋਈ ਉਹ ਸਾਰੀ ਪ੍ਰੈਸ ਵਿੱਚ ਹੀ ਲਗਾਈ ਗਈ ਅਤੇ ਇਸ ਨਾਲ ਇੱਕ ਹੋਰ ਪੱਥਰ ਖਰੀਦ ਲਿਆ। ਥੋੜ੍ਹੇ ਸਮੇਂ ਵਿੱਚ ਹੀ ਇਹਨਾਂ ਦਾ 6 ਪੱਥਰਾਂ ਵਾਲਾ ਪ੍ਰੈਸ ਹੋ ਗਿਆ। ਜਦ ਪਹਿਲੀ ਵਾਰ ਇਹ ਪ੍ਰੈਸ ਪੱਥਰ ਇਕੱਠੇ ਚੱਲੇ ਤਾਂ ਇੱਕ ਕਾਫੀ ਵੱਡੀ ਭੀੜ ਇਸ ਛਾਪੇਖਾਨੇ ਨੂੰ ਵੇਖਣ ਆਈ। ਉਸ ਸਮੇਂ ਇਹ ਸਭ ਤੋਂ ਵੱਡਾ ਪੰਜਾਬੀ ਦਾ ਪ੍ਰੈਸ ਸੀ। ਇਸ ਤੋਂ ਪਿੱਛੋਂ ਟਾਈਪ ਬਣੇ ਅਤੇ ਭਾਈ ਸਾਹਿਬ ਨੇ ਨਵੀਆਂ ਮਸ਼ੀਨਾਂ ਮੰਗਵਾਈਆਂ। ਇਹ ਪ੍ਰੈਸ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਪ੍ਰੈਸ ਸੀ। ਉਸ ਸਮੇਂ ਉਹਨਾਂ ਨੇ ਆਪਣੀ ਲੇਖਣੀ ਰਾਹੀਂ ਪੰਥ ਅਤੇ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਕਰਨੀ ਸ਼ੁਰੂ ਕੀਤੀ। ਆਪ ਨੇ ਆਪਣੀ ਲੇਖਣੀ ਰਾਹੀਂ ਪੰਜਾਬੀ ਮਾਤ ਭਾਸ਼ਾ ਦੇ ਭੰਡਾਰੇ ਵਿੱਚ ਸਿੱਖ ਸਾਹਿਤ ਨਾਲ ਮਹਾਨ ਵਾਅਦਾ ਕੀਤਾ। ਆਪ ਦੀ ਲੇਖਣੀ ਨਾਲ ਨਵੀਨ ਪੰਜਾਬੀ ਬੋਲੀ ਦੇ ਸਾਹਿਤ ਦਾ ਇਤਿਹਾਸ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬਾਨ ਨੇ ਲਗਭਗ 400 ਵਰ੍ਹੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਰਾਹੀਂ ਪ੍ਰਫੁੱਲਤ ਕੀਤਾ। ਭਾਈ ਗੁਰਦਾਸ ਤੋਂ ਪਿੱਛੋਂ ਸਿੱਖ ਸਾਹਿਤ, ਜੋ ਪੰਜਾਬੀ ਸਾਹਿਤ ਦਾ ਸਰਵੋਤਮ ਅੰਗ ਹੈ, ਆਪਣੀ ਪੱਧਰ ਤੋਂ ਹੇਠਾਂ ਆ ਗਿਆ ਸੀ। ਸਿੱਖ ਵਿਦਵਾਨ ਬ੍ਰਿਜ ਭਾਸ਼ਾ ਵਿੱਚ ਸਾਹਿਤਕ ਰਚਨਾ ਕਰਨਾ ਫਖਰ ਸਮਝਣ ਲੱਗ ਪਏ ਅਤੇ ਪੰਜਾਬੀ ਭਾਸ਼ਾ ਨੂੰ ਰਿਵਾਰੂ ਭਾਸ਼ਾ ਕਹਿ ਕੇ ਪਿੱਛੇ ਸੁੱਟ ਦਿੱਤਾ। ਭਾਈ ਸਾਹਿਬ ਨੇ ਅਜਿਹੇ ਸਮੇਂ ਆਪਣੀ ਮਾਤ ਭਾਸ਼ਾ ਨੂੰ ਉੱਚਾ ਚੁੱਕਣ ਅਤੇ ਸਾਹਿਤਕ ਰਚਨਾ ਕਰਨ ਦੀ ਪੱਕੀ ਠਾਣ ਲਈ। ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚਨਾ ਕਰਨ ਤੋਂ ਹੋੜਿਆ ਵੀ ਗਿਆ, ਪਰ ਆਪ ਆਪਣੇ ਨਿਸ਼ਾਨੇ 'ਤੇ ਡਟੇ ਰਹੇ ਅਤੇ ਕਿਸੇ ਦੀ ਰੱਤਾ ਵੀ ਪਰਵਾਹ ਨਾ ਕੀਤੀ। ਇੱਕ ਵਾਰੀ ਆਪ ਜੀ ਦੇ ਪਿਤਾ ਜੀ ਦੇ ਮਿੱਤਰ ਬਾਬਾ ਸੁਮੇਰ ਸਿੰਘ ਮਹੰਤ ਪਟਨਾ ਸਾਹਿਬ, ਜੋ ਬ੍ਰਿਜ ਭਾਸ਼ਾ ਦੇ ਪ੍ਰਸਿੱਧ ਕਵੀ ਸਨ, ਨੇ ਆਪ ਦੇ ਪਿਤਾ ਜੀ ਨੂੰ ਕਿਹਾ ਕਿ ਆਪ ਦਾ ਬਰਖੁਰਦਾਰ ਪੰਜਾਬੀ ਵਿੱਚ ਕਵਿਤਾ ਲਿਖਦਾ ਹੈ, ਉਸ ਨੂੰ ਇਸ ਪਾਸਿਓਂ ਹਟਾ ਕੇ ਬ੍ਰਿਜ ਭਾਸ਼ਾ ਵਿੱਚ ਲਿਖਣ ਲਈ ਕਹੋ। ਡਾਕਟਰ ਸਾਹਿਬ ਹੱਸ ਪਏ ਅਤੇ ਕਹਿਣ ਲੱਗੇ ਕਿ ਮੈਂ ਬਰਖੁਰਦਾਰ ਨੂੰ ਆਪ ਜੀ ਪਾਸ ਭੇਜ ਦੇਵਾਂਗਾ, ਤੁਸੀਂ ਉਸ ਨੂੰ ਸਮਝਾ ਦੇਣਾ। ਭਾਈ ਸਾਹਿਬ ਉਸ ਸਮੇਂ ਲਗਭਗ 30 ਵਰ੍ਹਿਆਂ ਦੇ ਸਨ। ਭਾਈ ਸਾਹਿਬ ਬਾਬਾ ਜੀ ਨੂੰ ਮਿਲੇ ਅਤੇ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਜੋ ਕੁਝ ਲਿਖਦੇ ਹੋ ਸਾਨੂੰ ਸੁਣਾਓ। ਭਾਈ ਸਾਹਿਬ ਉਹਨਾਂ ਦਿਨਾਂ ਵਿੱਚ ਰਾਣਾ ਸੂਰਤ ਸਿੰਘ ਦੀ ਰਚਨਾ ਕਰ ਰਹੇ ਸਨ। ਭਾਈ ਸਾਹਿਬ ਨੇ ਉਸ ਵਿੱਚੋਂ ਇੱਕ ਕਾਂਡ ਪੜ੍ਹ ਕੇ ਸੁਣਾਇਆ। ਬਾਬਾ ਜੀ ਸੁਣ ਕੇ ਹੈਰਾਨ ਹੋ ਗਏ ਅਤੇ ਖੁਸ਼ ਹੋ ਕੇ ਅਸੀਸਾਂ ਦਿੱਤੀਆਂ ਅਤੇ ਕਹਿਣ ਲੱਗੇ, ਬਰਖੁਰਦਾਰ, ਤੈਨੂੰ ਮੈਂ ਸੱਦਿਆ ਤਾਂ ਸੀ ਜੋ ਪੰਜਾਬੀ ਵੱਲੋਂ ਹਟਾ ਕੇ ਬ੍ਰਿਜ ਭਾਸ਼ਾ ਵੱਲ ਪ੍ਰੇਰਿਤ ਕਰਾਂਗਾ, ਪਰ ਤੇਰੀ ਕਵਿਤਾ ਸੁਣ ਕੇ ਮੈਂ ਆਪ ਪੰਜਾਬੀ ਬੋਲੀ ਵੱਲ ਪ੍ਰੇਰਿਤ ਹੋ ਗਿਆ ਹਾਂ। ਹੁਣ ਮੈਂ ਵੀ ਪੰਜਾਬੀ ਵਿੱਚ ਹੀ ਲਿਖਿਆ ਕਰਾਂਗਾ। ਆਪ ਨੇ ਆਪਣੀ ਲੇਖਣੀ ਰਾਹੀਂ ਸਿੱਖ ਕੌਮ ਅਤੇ ਪੰਜਾਬੀ ਭਾਸ਼ਾ ਦੀ ਜੋ ਸੇਵਾ ਕੀਤੀ ਉਹ ਕਦੇ ਨਾ ਭੁੱਲ ਸਕਣ ਵਾਲੀ ਹੈ। ਆਪ ਨੇ ਕੇਵਲ ਇੱਕ ਜਾਂ ਦੋ ਲੇਖ ਹੀ ਨਹੀਂ ਲਿਖੇ, ਸਗੋਂ ਇਤਨਾ ਕੁਝ ਲਿਖਿਆ ਕਿ ਜਿਸ ਦੀ ਗਿਣਤੀ ਕਰਨੀ ਵੀ ਅਸੰਭਵ ਹੈ। ਆਪ ਨੇ ਗਦ ਅਤੇ ਪਦ ਦੋਹਾਂ ਵਿੱਚ ਲਿਖਿਆ। ਜਿੱਥੇ ਕਵਿਤਾ ਰਜ ਕੇ ਕੀਤੀ ਹੈ ਉੱਥੇ ਵਾਰਤਕ ਤੋਂ ਵੀ ਪਿੱਛੇ ਨਹੀਂ ਰਹੇ, ਲਿਖ ਲਿਖ ਕੇ ਢੇਰਾਂ ਦੇ ਢੇਰ ਲਾ ਦਿੱਤੇ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਆਪ ਜੀ ਜਿੰਨਾ ਕਿਸੇ ਵੀ ਨਹੀਂ ਲਿਖਿਆ। ਆਪ ਨੇ ਕਵਿਤਾ ਵਿੱਚ ਮਹਾਂਕਾਵੀ, ਬਿਰਤਾਂਤੀ ਕਵਿਤਾ, ਸਰੋਦੀ ਰਚਨਾ, ਗੀਤ ਆਦਿ ਵੰਨ ਸੁਵੰਨੇ ਪੁਰਾਣੇ ਅਤੇ ਨਵੇਂ ਛੰਦਾਂ ਵਿੱਚ ਰਚੇ ਹਨ। ਆਪ ਜੀ ਦੀ ਗਦ ਸਾਹਿਤ ਵਿੱਚ ਵੀ ਬਹੁਤ ਵੰਨਗੀ ਮਿਲਦੀ ਹੈ। ਆਪ ਨੇ ਵਾਰਤਕ ਦਾ ਕੋਈ ਰੂਪ ਨਹੀਂ ਛੱਡਿਆ ਜਿਸ 'ਤੇ ਆਪ ਨੇ ਆਪਣੀ ਕਲਮ ਨਾ ਆਜ਼ਮਾਈ ਹੋਵੇ। ਆਪ ਨੇ ਨਾਵਲ, ਨਾਟਕ, ਕਹਾਣੀਆਂ, ਜੀਵਨੀਆਂ, ਇਤਿਹਾਸਕ ਬਿਰਤਾਂਤ, ਲੇਖ ਸੰਪਾਦਨਾ, ਸਮਾਲੋਚਨਾ ਆਦਿ ਲਿਖੇ। ਆਪ ਜੀ ਦੀ ਇਸ ਲੇਖਣੀ ਤੋਂ ਉਤੇਜਿਤ ਹੋ ਕੇ ਅਨੇਕਾਂ ਲੇਖਕਾਂ, ਕਵੀਆਂ, ਨਾਟਕਕਾਰਾਂ, ਨਾਵਲਿਸਟਾਂ, ਗੁਰਮਤਿ ਗਿਆਨੀਆਂ, ਫਿਲਾਸਫਰਾਂ ਨੇ ਜਨਮ ਲਿਆ। ਇਸੇ ਕਾਰਨ ਆਪ ਨੂੰ ਕੌਮ ਅੰਦਰ, ਦੇਸ਼ ਵਿੱਚ ਅਤੇ ਵਿਦਵਾਨਾਂ ਵਿੱਚ ਆਧੁਨਿਕ ਪੰਜਾਬੀ ਦੇ ਜਨਮਦਾਤਾ ਕਰਕੇ ਸਤਿਕਾਰਿਆ ਜਾਂਦਾ ਹੈ। ਆਪ ਪੰਜਾਬੀ ਭਾਸ਼ਾ ਦੇ ਚਮਨ ਦੇ ਇੱਕ ਸੁਘੜ ਮਾਲੀ ਸਨ। ਆਪ ਨੇ ਭੁੱਲੀ ਵਿਸਰੀ ਪੰਜਾਬੀ ਬੋਲੀ ਦੀ ਬੰਜਰ ਜ਼ਮੀਨ ਨੂੰ ਸਰਸਬਜ਼ ਕਰਕੇ ਵਨ ਸੁਵੰਨੇ ਬੂਟੇ ਲਾਏ। ਇਹਨਾਂ ਬੂਟਿਆਂ ਨੂੰ ਪਾਲ ਪੋਸ ਕੇ ਇੱਕ ਫੁਲਵਾੜੀ ਵਿੱਚ ਪਲਟ ਦਿੱਤਾ ਅਤੇ ਇਸ ਦੀ ਮਹਿਕ ਅਤੇ ਰਸ ਨੂੰ ਸਾਰੀ ਕੌਮ ਦੇ ਅਰਪਣ ਕਰ ਦਿੱਤਾ। ਆਪ ਜੀ ਦੀਆਂ ਰਚੀਆਂ ਰਚਨਾਵਾਂ ਵਿੱਚ ਗੁਰੂ ਨਾਨਕ ਚਮਤਕਾਰ, ਗੁਰੂ ਕਲਗੀਧਰ ਚਮਤਕਾਰ, ਸ੍ਰੀ ਅਸ਼ਟਗੁਰ ਚਮਤਕਾਰ, ਬਾਬਾ ਨੋਦ ਸਿੰਘ, ਸੁੰਦਰੀ, ਵਿਜੈ ਸਿੰਘ, ਸਤਵੰਤ ਕੌਰ, ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ, ਭਰਥਰੀ ਹਰੀ ਜੀਵਨ ਅਤੇ ਨੀਤੀ ਸ਼ਤਕ, ਰਾਜਾ ਲਖਦਾਤਾ ਸਿੰਘ, ਪ੍ਰੀਤ ਵੀਣਾ, ਕੰਤ ਮਹੇਲੀ, ਕੰਮ ਦੀ ਕਲਾਈ, ਗੁਰਬਾਲਮ ਸਾਖੀਆਂ ਆਦਿ ਸ਼ਾਮਲ ਹਨ। ਆਪ ਜੀ ਨੇ ਸੰਪਾਦਨ ਵੀ ਕੀਤੇ ਹਨ। ਪੁਰਾਤਨ ਜਨਮ ਸਾਖੀ, ਸਿੱਖਾਂ ਦੀ ਭਗਤ ਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਮਹਾਨ ਵਿਸ਼ਾਲ ਗ੍ਰੰਥ ਗੁਰੂ ਨਾਨਕ ਪ੍ਰੇਮ ਪ੍ਰਕਾਸ਼ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਆਪ ਦੀ ਅਨੇਕਾਂ ਸਾਲਾਂ ਦੀ ਅਣਥੱਕ ਕਾਲ ਦਾ ਸਿੱਟਾ ਹਨ। ਆਪ ਜੀ ਨੇ ਗੁਰਬਾਣੀ ਦੇ ਕਈ ਟੀਕੇ ਕੀਤੇ ਹਨ। ਪੰਜ ਗ੍ਰੰਥੀ ਸਟੀਕ ਤੋਂ ਛੁੱਟ ਭਾਈ ਗੁਰਦਾਸ ਜੀ ਦੇ ਕਬਿਤ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਚੋਣਵੀਆਂ ਕਠਨ ਬਾਣੀਆਂ ਦੇ ਟੀਕੇ ਖਾਲਸਾ ਟ੍ਰੈਕਟ ਸੁਸਾਇਟੀ ਦੁਆਰਾ ਪ੍ਰਕਾਸ਼ਿਤ ਹੋਏ ਹਨ। ਸਾਹਿਤ ਸੇਵਾ ਤੋਂ ਛੁੱਟ ਕੌਮੀ ਬਿਹਤਰੀ ਲਈ ਵੀ ਆਪ ਜੀ ਨੇ ਕਈ ਨਿੱਘਰ ਕੰਮ ਕੀਤੇ ਹਨ। ਕੌਮ ਵਿੱਚ ਭਾਈਚਾਰਕ ਸੁਧਾਰਕ ਅਤੇ ਸਿੱਖੀ ਪ੍ਰਚਾਰ ਲਈ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਅਤੇ ਸਪਤਾਹਕ ਪੱਤਰ ਖਾਲਸਾ ਸਮਾਚਾਰ ਸ਼ੁਰੂ ਕੀਤਾ। ਵਿੱਦਿਆ ਪ੍ਰਚਾਰ ਨੂੰ ਵਿਸ਼ਾਲ ਕਰਨ ਲਈ ਵਿੱਦਿਅਕ ਕਾਨਫਰੰਸ ਦੀ ਨੀਂਹ ਰੱਖੀ। ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿੱਚ ਆਪ ਜੀ ਦਾ ਕਾਫੀ ਹਿੱਸਾ ਸੀ। ਚੀਫ਼ ਖਾਲਸਾ ਦੀਵਾਨ ਦੇ ਆਪ ਮੋਢੀਆਂ ਵਿੱਚੋਂ ਸਨ। ਸੈਂਟਰਲ ਯਤੀਮ ਖਾਨਾ, ਸੂਰਮਾ ਸਿੰਘ ਆਸ਼ਰਮ, ਹੋਮਿਓਪੈਥਿਕ ਫ੍ਰੀ ਹਸਪਤਾਲ, ਪ੍ਰਚਾਰਕ ਵਿਦਿਆਲਾ ਤਰਨ ਤਾਰਨ, ਬਿਰਦ ਘਰ ਆਦਿ ਅਨੇਕਾਂ ਆਸ਼ਰਮ ਆਪ ਦੀ ਅਣਥੱਕ ਕਾਲਣਾ ਦਾ ਸਿੱਟਾ ਹਨ। ਗੁਰਧਾਮਾਂ ਦੀ ਸੇਵਾ ਵੀ ਆਪ ਜੀ ਨੇ ਰੱਜ ਕੇ ਕੀਤੀ ਹੈ। ਕਸ਼ਮੀਰ ਵਿੱਚ 6ਵੇਂ ਪਾਤਸ਼ਾਹ ਜੀ ਦਾ ਗੁਰਧਾਮ, ਸਿੰਘਪੁਰੇ ਅਤੇ ਹਿਮਾਲਿਆ ਦੀ ਚੋਟੀ ਅਤੇ ਸ੍ਰੀ ਹੇਮਕੁੰਡ ਸਾਹਿਬ ਆਪ ਦੇ ਗੁਰੂ ਪਿਆਰ ਦਾ ਸਬੂਤ ਹਨ। ਪੰਥ ਦੀ ਆਰਥਿਕ ਔਕੜ ਨੂੰ ਦੂਰ ਕਰਨ ਲਈ ਜੋ ਆਪ ਜੀ ਅਤੇ ਆਪ ਜੀ ਦੇ ਸਾਥੀਆਂ ਨੇ ਰਲ ਕੇ 1908 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕੀਤੀ, ਉਸ ਤੋਂ ਆਪ ਦੀ ਕੌਮੀ ਆਰਥਿਕ ਉੱਨਤੀ ਦੇ ਖਿਆਲ ਦੀ ਦੂਰਦਰਸ਼ਤਾ ਦਾ ਪਤਾ ਲੱਗਦਾ ਹੈ। ਆਪ ਜੀ ਦੀਆਂ ਲਿਖਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਈਸਟ ਪੰਜਾਬ ਯੂਨੀਵਰਸਿਟੀ ਵੱਲੋਂ ਆਪ ਜੀ ਨੂੰ 1949 ਵਿੱਚ ਡਾਕਟਰ ਆਫ ਓਰੀਐਂਟਲ ਲਿਟਰੇਚਰ ਦੀ ਓਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਸਨਮਾਨ ਸਮੇਂ ਮਿੱਤਰਾਂ ਵੱਲੋਂ ਵਧਾਈ ਦੇ ਪੱਤਰ ਭਾਈ ਸਾਹਿਬ ਨੂੰ ਮਿਲੇ। آپ نے اس افسر تے چار سطراں اس طرح کہیاں، دادا پیو سن وید ڈاکٹر، شفا جنہ دے چمدی پیر، پانی ہار او ودیا سندے، من بدھ وس جنہ دے خیر، اسی اناڑی رہے عمر پر، نہ ہی وید نہ بنے حکیم، ہن جے ڈاکٹر پد آ چمبڑے تاں اے لگسی بڑائی غیر۔ 1952 وچ آپ نو پنجاب دی لیجسلیٹو کونسل وچ میمبر نامزد کیتا گیا۔ 1954 وچ بھارت سرکار نے آپ نو ساہتک اکیڈمی دا میمبر نامزد کیتا۔ 25 دسمبر 1954 وچ آپ جی دی بہوپکھی سیوا دی پرسنسا وچ ودواناں، ساہتکاراں، کویاں تے سنتاں سادھاں والوں ابھینندن گرنتھ بھیٹ کیتا گیا۔ ابھینندن گرنتھ بھیٹ کرن دی کاروائی جدوں خالصہ سماچار وچ بھائی صاحب نے پڑھی تاں آپ جی نے بھائی مہاں سنگھ نوں، جو خالصہ سماچار دے سمپادک سن، اگوں ہور کچھ لکھنا بند کرن لئی اے سطراں لکھیاں، جس توں آپ جی دی نمرتا ڈل ڈل پیندی ہے۔ رج رج کے پنڈ لیا جے، ہن تاں آکھو بس، کجی رجے کوئی نہ بجھے، تد تاں بھردا رس، نندا اس تو دو بیورجت، نہ رو نہ پیا ہس، دوندا تیت سکھ دا ڈیرا، او تھاں تے کوئی دس۔ 1956 دے گنراج دیوس سمے بھارت سرکار والوں آپ نو پدم بھوشن دا سنمان دتا گیا، جس دا پرمان پتر آپ دے گرہ امرتسر وچ بھیٹ کیتا گیا۔ بھائی صاحب اجے سکول وچ ہی پڑھدے سن کہ انہاں دا ویاہ ہو گیا۔ آپ جی دی دھرم پتنی دا ناں بی بی چتر کور سی۔ بی بی جی سادھو سبھا تے آگیاکاری سن۔ آپ جی دے گھر دو سپتریاں ہوئیاں، بی بی کرتار کور تے بی بی سوشیل کور۔ بی بی کرتار کور دی شادی سردار سندر سنگھ دھوپیے نال ہوئی۔ بی بی سوشیل کور دا ویاہ سردار گربخش سنگھ کر جاکھیے نال ہویا۔ دنیا دا دکھ دیکھ دیکھ دل دبدا دبدا جاندا، پر پتھر نہیں بنیا جاندا، درد دیکھ دکھ آندا۔ بھائی صاحب آپ خود اپنی اوپرلی کویتا انسار دکھیاں دا دکھ دور کرن لئی اتے غریباں دی سہایتا کرن لئی سدا تتپر رہندے سن۔ انہاں دے سکول جیون دا ایک واقعہ ہور یاد آیا کہ آپ دا کوئی جماعتی بیمار ہو گیا، ول ہو کہ وہ جد سکول آیا تاں کافی کمزور سی، ڈاکٹر نے صلاح دیتی کہ وہ کچھ سماں لگاتار دودھ پیوے تاں کمزوری چلی جاوے گی۔ اس نے سکول دے سامنے جو حلوائی دی دکان سی اس توں ادھ سیر یا ڈیڑھ پا دودھ روز ادھار پینا شروع کر دیتا۔ لگ بھگ ڈیڑھ دو مہینے پیندا رہا، ادھار سر 1.5 کروڑ روپیہ ہو گیا۔ ماپے اس دے غریب سن جنہاں توں وہ لیا نہ سکیا، تے اے 1.5 روپیہ دی رقم کچھ چر ہور کھڑی رہ گئی۔ حلوائی تکرار کرن لگ پیا۔ ایک دن جد وہ تکرار کر رہا سی، بھائی صاحب نے سن لیا، چت درو گیا تے اس ساتھی دی اسمنجس دشا نو ایوں پرتیت کیتا جویں آپ دے نال واپر رہی ہوندی ہے۔ سوچیا یہ رقم کیویں چکائی جاوے، اپنے نانا جی نو یا پتا جی نو اکارن کھیچل نہیں سی دینا چاہوں دے۔ آپ نو جو جیب خرچ ملدا سی، پاویں آپ بازاری چیزاں کھان تو مڑ تو پرہیز وچ رہندے سن، پر او جیب خرچ کسے ہور نیک کام وچ خرچ ہو چکا سی، تے انہاں دنوں وچ ماسک جیب خرچ وی پیسیاں تھیلیاں وچ ہی ہوندا سی، روپیاں وچ نہیں۔ نانکے دادکے ساکاں تو ایک ہور وڈا ساک آپ دے ات نیڑے سی، جو گل آپ اپنے ماتا پتا یا نانا نانی نو کہنو چجک دے سن، وہ اپنے اس پریتم نو بے چجک کہہ دیتا کر دے سن۔ اسی جاگت جوت ستگرو جوتی سروپ دسوں پادشاہ۔ سو آپ نے صاحب سری گرو نانک دیو تے کلگیتر پادشاہ دے حضور ارداس کیتی کہ ہے سچے پادشاہ، کوئی ٹو ٹکاؤ تاں جو اس غریب ساتھی دا قرضہ چک جائے۔ اس نے جو قرضہ سرچایا ہے نیک نیتی نال شریرک کمزوری نو دور کرن لئی چکیا ہے، مہر کرو تے اس نو سرخرو کرو۔ سچے دلوں اپنے آت نیڑے وسدے پریتم دے حضور کیتی ارداس خالی نہیں جاندی، اے آپ دا وشواس سی۔ ਇਸ ਵਾਕਿਆ ਤੋਂ ਪਿੱਛੋਂ ਇੱਕ ਦਿਨ ਬਾਗ ਦੀ ਸੈਰ ਨੂੰ ਆਪ ਪਧਾਰੇ ਤਾਂ ਬਾਗ ਵਿੱਚ ਦੂਰੋਂ ਇੱਕ ਥਾਵੇਂ ਕੁਝ ਚਮਕ ਦੀ ਚੀਜ਼ ਡਿੱਠੀ। ਕੋਲ ਗਏ ਤਾਂ 1.5 ਰੁਪਇਆ ਪਿਆ ਹੋਇਆ ਸੀ। ਆਪ ਨੇ ਖਿਆਲ ਕੀਤਾ ਕੋਈ ਸੈਲ ਕਰਨ ਆਇਆ ਇੱਥੇ ਬੈਠਾ ਹੋਣਾ ਹੈ ਅਤੇ ਉਸ ਕੋਲੋਂ ਡਿੱਗ ਪਿਆ ਹੈ ਜਾਂ ਉਹ ਭੁੱਲ ਗਿਆ ਹੈ, ਜਦ ਯਾਦ ਆਏਗਾ ਆਪੇ ਲੈ ਜਾਏਗਾ। ਇਹ ਸੋਚ ਕੇ ਅੱਗੇ ਲੰਘ ਗਏ। ਅਗਲੇ ਦਿਨ ਫਿਰ ਜਦ ਉੱਧਰ ਦੀ ਲੰਘੇ ਤਾਂ ਅਚਾਨਕ ਨਜ਼ਰ ਉਸ ਥਾਵੇਂ ਪਈ ਤਾਂ 1.5 ਰੁਪਇਆ ਅਜੇ ਵੀ ਉੱਥੇ ਹੀ ਪਿਆ ਹੋਇਆ ਸੀ। ਕੱਲ੍ਹ ਵਾਲਾ ਹੀ ਖਿਆਲ ਆ ਕੇ ਆਪ ਫਿਰ ਅੱਗੇ ਲੰਘ ਗਏ ਅਤੇ ਉਹ ਪੈਸੇ ਉਸ ਦਿਨ ਵੀ ਉੱਥੇ ਹੀ ਪਏ ਰਹੇ। ਤੀਜੇ ਦਿਨ ਆਪ ਫਿਰ ਆਏ, ਪੈਸੇ ਅੱਜ ਵੀ ਉੱਥੇ ਹੀ ਪਏ ਹੋਏ ਸਨ। ਬਾਗ ਵਿੱਚ ਬੇਸ਼ੁਮਾਰ ਲੋਕ ਰੋਜ਼ ਸਵੇਰੇ ਸ਼ਾਮ ਸੈਲ ਨੂੰ ਆਉਂਦੇ ਹਨ, ਕਿਉਂ ਕਿਸੇ ਹੋਰ ਦੀ ਨਜ਼ਰ ਨਹੀਂ ਚੜ੍ਹਦੇ, ਪਰ ਆਪ ਨੂੰ ਸਾਹਮਣੇ ਪਏ ਦਿਸ ਪੈਂਦੇ ਹਨ। ਆਪ ਜੀ ਦੇ ਮਨ ਅੰਦਰ ਉਹਨਾਂ ਨੂੰ ਉਠਾਉਣ ਤੋਂ ਪਰਹੇਜ਼ ਹੈ। ਇਹ ਵੀ ਯਾਦ ਹੈ, ਮੈਂ ਉਸ ਹਮਜਮਾਤੀ ਦੇ ਉਧਾਰ ਉਤਾਰਨ ਲਈ ਗੁਰੂ ਹਜ਼ੂਰ ਅਰਦਾਸ ਕੀਤੀ ਹੋਈ ਹੈ। ਸੰਸਾ ਹੈ ਖਬਰੇ ਦਾਤੇ ਸਤਿਗੁਰੂ ਨੇ ਹੀ ਇਹ ਢੋ ਟੁਕਾਇਆ ਹੋਵੇ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ ਦੇ ਮਹਾਂਵਾਕ ਅਨੁਸਾਰ ਆਪ ਦੇ ਹਿਰਦੇ ਵਿੱਚ ਵਿਚਾਰ ਦਾ ਰੇੜਕਾ 2-3 ਦਿਨ ਪਿਆ ਰਿਹਾ, ਪਰ ਆਖਰ ਗੁਰੂ ਸਿੱਧਕ ਨੇ ਇਤਮਿਨਾਨ ਦਿੱਤਾ ਕਿ ਇਹ ਰਕਮ ਪੂਰੀ ਉਤਨੀ ਆਉਣੀ ਜਿਤਨਾ ਹਲਵਾਈ ਦਾ ਉਧਾਰ ਹੈ, ਅਤੇ ਇਤਨੇ ਦਿਨ ਕਿਸੇ ਨੇ ਨਾ ਚੁੱਕਣੀ, ਜ਼ਰੂਰ ਗੁਰੂ ਮਿਹਰ ਹੈ। ਠੀਕ ਹੈ, ਤੇਰਾ ਮਾਲ ਨਹੀਂ ਪਰਾਇਆ ਹੈ, ਪਰ ਤੂੰ ਜੋ ਅਰਦਾਸ ਕੀਤੀ ਹੈ ਉਹ ਵੀ ਤਾਂ ਪਰਾਏ ਦੇ ਉਧਾਰ ਉਤਾਰਨ ਲਈ ਕੀਤੀ ਹੈ। ਆਪਣੇ ਲਈ ਇਹ ਪੈਸੇ ਤੂੰ ਨਹੀਂ ਖਰਚ ਕਰਨੇ, ਤੈਨੂੰ ਆਪਣੇ ਲਈ ਸੰਕੋਚ ਹੈ। ਇਹ ਪਰਾਇਆ ਮਾਲ ਪਰਾਏ ਕਰਜ਼ੇ ਵਿੱਚ ਅਦਾ ਹੁੰਦਾ ਹੈ, ਤਾਂ ਤੈਨੂੰ ਕੀ ਸੰਗ ਦੋਸ਼? ਐਸੇ ਵਿਚਾਰਾਂ ਦੇ ਆਉਣ 'ਤੇ ਆਪਨੇ ਉਹ 1.5 ਰੁਪਇਆ ਉਠਾਇਆ ਅਤੇ ਉਸ ਹਲਵਾਈ ਨੂੰ ਜਾ ਦਿੱਤਾ ਅਤੇ ਕਿਹਾ, ਇਹ ਅਮਕੇ ਲੜਕੇ ਦੇ ਦੁੱਧ ਦੇ ਉਧਾਰ ਦੇ ਪੈਸੇ ਹਨ, ਤੂੰ ਹੁਣ ਉਸ ਤੋਂ ਨਹੀਂ ਮੰਗਣੇ। ਆਪ ਦੇ ਬਾਲ ਜੀਵਨ ਦੇ ਇਹ ਸਮਾਚਾਰ ਦੱਸਦੇ ਹਨ ਕਿ ਮੁੜ ਤੋਂ ਹੀ ਆਪ ਦਾ ਜੀਵਨ ਪਰਾਏ ਲਈ ਹਮਦਰਦੀ ਭਰਿਆ, ਅਰਦਾਸਮਈ, ਸੱਚ ਦੀ ਸੇਧ ਉੱਤੇ ਸੇਧਿਆ ਹੋਇਆ ਜੀਵਨ ਸੀ। ਸੁੱਚਾ ਆਚਰਣ ਅਤੇ ਵਾਹਿਗੁਰੂ ਭਗਤੀ ਦੀ ਕਮਾਈ ਵਾਲਾ ਸੰਤ ਜੀਵਨ ਐਸਾ ਸੀ ਜਿਸ ਤੋਂ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਰੈਵਰੈਂਡ ਨਾਰਮਨ ਅਤੇ ਮੈਕੈਂਜ਼ੀ ਜੈਸੇ ਵਿਦਵਾਨ ਈਸਾਈ ਮਤ ਦੇ ਮੰਨੇ ਪਰਮੰਨੇ ਧਾਰਮਿਕ ਰੁਚੀ ਵਾਲੇ ਪਾਦਰੀ ਵੀ ਪ੍ਰਭਾਵਿਤ ਹੋਣੋਂ ਨਾ ਰਹਿ ਸਕੇ। ਆਪ ਨੇ ਆਪਣੀ ਵਿੱਦਿਆ ਚਰਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਤੋਂ ਪਾਈ ਸੀ। ਆਪ ਹੱਦੋਂ ਵੱਧ ਮਿਲਾਪੜੇ ਅਤੇ ਸ਼ਾਂਤ ਚਿੱਤ ਸਨ। ਆਪ ਦੇ ਇਹਨਾਂ ਗੁਣਾਂ ਕਾਰਨ ਆਪ ਨੂੰ ਸਕੂਲ ਦੇ ਅਧਿਆਪਕ ਵੀ ਸਤਿਕਾਰ ਦੇ ਸਨ। ਸਕੂਲ ਦੇ ਪ੍ਰਿੰਸੀਪਲ ਰੈਵਰੈਂਡ ਨਾਰਮਨ ਸਨ, ਜੋ ਕਿ ਪਾਦਰੀ ਵੀ ਸਨ। ਨਾਰਮਨ ਸਾਹਿਬ ਬੜੇ ਨੇਕ ਅਤੇ ਸਮਝਦਾਰ ਵਿਅਕਤੀ ਸਨ, ਪਰ ਉਹ ਸ਼ਰਾਰਤੀ ਮੁੰਡਿਆਂ ਨੂੰ ਸਖਤ ਸਜ਼ਾਵਾਂ ਦਿੰਦੇ ਸਨ, ਜਿਸ ਕਾਰਨ ਮੁੰਡੇ ਉਹਨਾਂ ਤੋਂ ਬਹੁਤ ਡਰਦੇ ਸਨ। ਇੱਕ ਦਿਨ ਦੀ ਗੱਲ ਹੈ ਕਿ ਭਾਈ ਸਾਹਿਬ ਸ਼ਾਮ ਨੂੰ ਰਾਮਬਾਗ ਸੈਰ ਲਈ ਗਏ। ਉੱਥੇ ਕੁਝ ਮੁੰਡਿਆਂ ਨੇ ਹੱਥਾਂ ਵਿੱਚ ਬੁਲਬੁਲਾਂ ਦੇ ਪਿੰਜਰੇ ਫੜੇ ਹੋਏ ਸਨ। ਭਾਈ ਸਾਹਿਬ ਇੱਕ ਮੁੰਡੇ ਤੋਂ ਪਿੰਜਰਾ ਲੈ ਕੇ ਬੁਲਬੁਲ ਵੇਖ ਹੀ ਰਹੇ ਸਨ ਕਿ ਨਾਰਮਨ ਸਾਹਿਬ ਉੱਧਰੋਂ ਲੰਘੇ ਅਤੇ ਭਾਈ ਸਾਹਿਬ ਨੂੰ ਵੇਖ ਲਿਆ। ਭਾਈ ਸਾਹਿਬ ਨੇ ਵੀ ਪ੍ਰਿੰਸੀਪਲ ਸਾਹਿਬ ਨੂੰ ਵੇਖ ਲਿਆ ਅਤੇ ਸਾਰੀ ਗੱਲ ਨਾਨਾ ਜੀ ਨੂੰ ਆ ਕੇ ਦੱਸ ਦਿੱਤੀ। ਦੂਜੇ ਦਿਨ ਸਕੂਲ ਤੋਂ ਪਿੱਛੋਂ ਨਾਰਮਨ ਸਾਹਿਬ ਆਪ ਭਾਈ ਸਾਹਿਬ ਨੂੰ ਆਪਣੀ ਕਾਰ ਵਿੱਚ ਲੈ ਕੇ ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਦੇ ਘਰ ਪੁੱਜੇ ਅਤੇ ਰਾਮ ਬਾਗ ਵਾਲੀ ਗੱਲ ਦੱਸੀ। ਨਾਨਾ ਜੀ ਨੇ ਕਿਹਾ, ਇਹ ਲੜਕਾ ਬੁਲਬੁਲ ਬਾਜ਼ ਨਹੀਂ ਹੈ ਅਤੇ ਨਾ ਹੀ ਉਹ ਪਿੰਜਰਾ ਉਸਦਾ ਸੀ, ਉਹ ਲੜਕੇ ਵੀ ਮਾੜੇ ਨਹੀਂ ਸਨ। ਪ੍ਰਿੰਸੀਪਲ ਸਾਹਿਬ ਨੇ ਕਿਹਾ, ਗਿਆਨੀ ਜੀ, ਇਸ ਲੜਕੇ ਕੋ ਆਪ ਨਹੀਂ ਸਮਝਦੇ, ਮੈਂ ਸਮਝਤਾ ਹੂੰ, ਇਸ ਕਾ ਖਿਆਲ ਰੱਖੋ, ਹਰਗਿਜ਼ ਕਿਸੇ ਕੇ ਸਾਥ ਸੈਰ ਕੋ ਮਤ ਜਾਣੇ ਦੋ, ਯਾ ਤੋ ਖੁਦ ਲੈ ਕਰ ਜਾਇਆ ਕਰੋ ਯਾ ਮੇਰੇ ਪਾਸ ਭੇਜ ਦਿਆ ਕਰੋ, ਮੈਂ ਜਬ ਸੈਰ ਕੋ ਜਾਇਆ ਕਰੂੰਗਾ ਇਸਕੋ ਸਾਥ ਲੈ ਜਾਇਆ ਕਰੂੰਗਾ, ਮੈਂ ਇਸ ਬੱਚੇ ਕੀ ਕਦਰ ਕਰਤਾ ਹੂੰ ਔਰ ਸਮਝਤਾ ਹੂੰ ਕਿ ਯੇ ਕਿਆ ਚੀਜ਼ ਹੈ, ਯੇ ਆਮ ਬੱਚਾ ਨਹੀਂ ਹੈ। ਇਸ ਤੋਂ ਪਿੱਛੋਂ ਨਾਰਮਨ ਸਾਹਿਬ ਜਿਤਨਾ ਚਿਰ ਪ੍ਰਿੰਸੀਪਲ ਰਹੇ, ਉਹ ਛੁੱਟੀ ਤੋਂ ਪਿੱਛੋਂ ਆਪ ਭਾਈ ਸਾਹਿਬ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਉਹਨਾਂ ਨੂੰ ਨਾਨਾ ਜੀ ਦੇ ਘਰ ਛੱਡ ਜਾਂਦੇ ਰਹੇ। ਪ੍ਰਿੰਸੀਪਲ ਨਾਰਮਨ ਤੋਂ ਪਿੱਛੋਂ ਰੈਵਰੈਂਡ ਮੈਕੈਂਜ਼ੀ ਸਕੂਲ ਦੇ ਪ੍ਰਿੰਸੀਪਲ ਬਣੇ। ਉਹ ਵੀ ਚੰਗੇ ਗੁਣਾਂ ਦੇ ਧਾਰਨੀ ਸਨ ਅਤੇ ਗੁਣੀਆਂ ਦੀ ਕਦਰ ਕਰਦੇ ਸਨ। ਆਪ ਭਾਈ ਸਾਹਿਬ ਦੇ ਬੜੇ ਸਨੇਹੀ ਸਨ। ਭਾਈ ਸਾਹਿਬ ਦੇ ਸਕੂਲ ਛੱਡਣ ਤੋਂ ਪਿੱਛੋਂ ਵੀ ਉਹ ਭਾਈ ਸਾਹਿਬ ਨੂੰ ਮਿਲਦੇ ਰਹੇ। ਜਦੋਂ ਉਹ ਵਾਪਸ ਵਲੈ ਜਾਣ ਲੱਗੇ ਤਾਂ ਭਾਈ ਸਾਹਿਬ ਨੂੰ ਉਹਨਾਂ ਨੇ ਆਪਣੀ ਕੋਠੀ ਬੁਲਾਇਆ। ਬੜੇ ਪਿਆਰ ਅਤੇ ਸਤਿਕਾਰ ਨਾਲ ਭਾਈ ਸਾਹਿਬ ਨੂੰ ਕਿਹਾ, ਦੇਖੋ ਵੀਰ ਸਿੰਘ, ਅਬ ਹਮਾਰਾ ਤੁਮਾਰਾ ਰਿਸ਼ਤਾ ਉਸਤਾਦ ਸ਼ਾਗਿਰਦ ਕਾ ਨਹੀਂ ਹੈ। ਆਜ ਹਮਨੇ ਤੁਮਕੋ ਕੁਛ ਧਰਮ ਕੀ ਬਾਤ ਕਰਨੇ ਕੇ ਲੀਏ ਬੁਲਾਇਆ ਹੈ। ਤੁਮਨੇ ਹਮਾਰੇ ਪਾਸ ਬਾਈਬਲ ਪੜ੍ਹਾ, ਹਮਾਰੇ ਧਰਮ ਕੇ ਖਿਆਲ ਸੁਨੇ, ਤੁਮ ਈਸਾਈ ਨਹੀਂ ਬਨੇ, ਫਿਰ ਵੀ ਹਮ ਤੁਮਾਰੀ ਕਦਰ ਕਰਤੇ ਹੈਂ, ਜਾਣਤੇ ਹੈਂ ਕਿਉਂ? ਭਾਈ ਸਾਹਿਬ ਨੇ ਕਿਹਾ, ਆਪ ਦੀ ਮਿਹਰਬਾਨੀ ਹੈ। ਕਹਿਣ ਲੱਗੇ, ਮੈਂ ਇੱਕ ਮਿਸ਼ਨਰੀ ਆਦਮੀ ਹੂੰ ਔਰ ਤੁਮਕੋ ਵੀ ਹਮਨੇ ਆਪਣੇ ਸਿੱਖ ਧਰਮ ਕਾ ਅੱਛਾ ਵਾਕਫਕਾਰ ਔਰ ਅਮਲੀ ਜ਼ਿੰਦਗੀ ਵਾਲਾ ਦੇਖਾ ਹੈ। ਆਪਣੇ ਧਰਮ ਪਰ ਕਾਇਮ ਰਹਿਤੇ ਹੋਏ ਬਾਈਬਲ ਕੀ ਸਿੱਖਿਆ ਬਗੈਰ ਕਿਸੀ ਮਜ਼ਹਬੀ ਤਵਸਬ ਜਾਂ ਹੀਲ ਹੁਜਤ ਕੇ ਪੜ੍ਹੀ। ਹਮ ਆਪਕੀ ਇਸ ਦਾਨਿਸ਼ਮੰਦੀ ਕੀ ਤਾਰੀਫ ਕਰਤੇ ਹੈਂ, ਮਗਰ ਆਜ ਮੈਨੇ ਕੁਝ ਔਰ ਪੂਛਣਾ ਹੈ। ਮੈਂ ਅਬ ਯਹਾਂ ਸੇ ਆਪਣੇ ਦੇਸ਼ ਇੰਗਲੈਂਡ ਜਾ ਰਹਾ ਹੂੰ। ਤੁਮਾਰੀ ਹਸਤੀ ਮੇਂ ਹਮਨੇ ਏਕ ਖਾਸ ਚੀਜ਼ ਦੇਖੀ ਹੈ, ਤੁਮਾਰੇ ਚਿਹਰੇ ਸੇ ਸ਼ਾਂਤੀ ਟਪਕਤੀ ਰਹਿਤੀ ਹੈ, ਖਿਲੇ ਫੂਲ ਕੀ ਖੂਬਸੂਰਤੀ, ਦੂਸਰੇ ਮਿਲਨੇ ਵਾਲੋਂ ਪਰ ਠੰਡ ਔਰ ਮੀਠੇ ਪਿਆਰ ਕਾ ਅਸਰ ਡਾਲ ਕਰ ਆਪਣੀ ਤਰਫ ਖਿੱਚਦੀ ਹੈ। ਮੇਰੀ ਖਵਾਹਿਸ਼ ਹੈ ਕਿ ਯੇ ਖੇੜਾ ਜੁਆਏ ਮੁਝ ਮੇਂ ਵੀ ਹੋ, ਇਸਕਾ ਕਿਆ ਰਾਜ਼ ਹੈ? ਮੈਂ ਸੱਚੇ ਦਿਲ ਸੇ ਬਤੌਰ ਇੱਕ ਪਾਦਰੀ ਕੇ ਇੱਕ ਸੱਚੀ ਸੁੱਚੀ ਧਾਰਮਿਕ ਸ਼ਖਸੀਅਤ ਸੇ ਇਸ ਰੂਹਾਨੀ ਭੇਦ ਕੀ ਬਾਤ ਪੁੱਛਤਾ ਹੂੰ। ਭਾਈ ਸਾਹਿਬ ਜਿਨ੍ਹਾਂ ਆਦਰਸ਼ਕ ਉਪਦੇਸ਼ਾਂ 'ਤੇ ਚੱਲ ਕੇ ਅਮਲੀ ਜੀਵਨ ਬਿਤਾ ਰਹੇ ਸਨ, ਉਸ ਦੇ ਅਸੂਲ, ਅਕੀਦੇ, ਨਾਮ ਬਾਣੀ ਦੀ ਟੇਕ, ਨਾਮ ਦੀ ਫਿਲਾਸਫੀ, ਵਾਹਿਗੁਰੂ ਨਾਲ ਇੱਕ ਤਾਰ ਜੁੜ ਕੇ ਆਨੰਦ ਦੀ ਖੇੜੇ ਮਾਣਨ ਆਦਿ ਵਿਸਥਾਰ ਸਹਿਤ ਦੱਸੇ। ਮੈਕੈਂਜ਼ੀ ਦੀ ਮੇਮ ਵੀ ਕੋਲ ਹੀ ਬੈਠੀ ਸੀ, ਦੋਵਾਂ ਨੇ ਬੜੇ ਹੀ ਧਿਆਨ ਨਾਲ ਖਿਆਲ ਸੁਣੇ, ਵਾਰ ਵਾਰ ਸੁਣੇ, ਸਮਝੇ ਅਤੇ ਸ਼ੰਕੇ ਨਿਵਿਰਤ ਕੀਤੇ, ਅਤੇ ਫਿਰ ਦੋਨਾਂ ਨੇ ਜਫੀ ਵਿੱਚ ਲੈ ਕੇ ਬੜਾ ਘੁੱਟ ਕੇ ਪਿਆਰ ਕੀਤਾ। ਮੈਕੈਂਜ਼ੀ ਸਾਹਿਬ ਫਿਰ ਆਪਣੀ ਮੇਮ ਨੂੰ ਕਹਿਣ ਲੱਗੇ, ਦੇਖਾ, ਹਮ ਨਾ ਕਹਿਤੇ ਥੇ ਕਿ ਵੀਰ ਸਿੰਘ ਰੂਹਾਨੀ ਧਰਮ ਕੇ ਇੱਕ ਖਾਸ ਖਜ਼ਾਨੇ ਕਾ ਮਾਲਕ ਹੈ, ਇਸਕੇ ਪਾਸ ਜੋ ਸ਼ਾਂਤੀ ਖੇੜਾ ਯਾਨੀ ਜੁਆਏ ਹੈ, ਕਾਸ਼ ਵੋ ਹਮਾਰੇ ਪਾਸ ਵੀ ਹੋਤਾ। ਯਹੀ ਖਵਾਹਿਸ਼ ਹਮਕੋ ਇਸਕੀ ਤਰਫ ਖਿੱਚਤੀ ਰਹੀ ਹੈ। ਹਮ ਵੀ ਆਪਣੇ ਕ੍ਰਾਇਸਟ ਕੋ ਪਿਆਰ ਕਰਤੇ ਹੈਂ, ਉਸਕੀ ਪੂਜਾ ਕਰਤੇ ਹੈਂ, ਔਰ ਯੇ ਵੀ ਆਪਣੇ ਗੁਰੂ ਕੋ ਪਿਆਰ ਕਰਤਾ ਹੈ, ਇਸਕਾ ਆਪਣੇ ਗੁਰੂ ਕੇ ਸਾਥ ਪਿਆਰ ਹਮਾਰੇ ਪਿਆਰ ਸੇ ਸਬਲਾਈਮ ਹੈ। ਹਮਕੋ ਵੀ ਆਪਣੇ ਪੂਜੀਏ ਕ੍ਰਾਇਸਟ ਕੇ ਸਾਥ ਐਸਾ ਹੀ ਪਿਆਰ ਕਰਨਾ ਚਾਹੀਏ ਔਰ ਐਸੇ ਵਸਫ ਇਖਤਿਆਰ ਕਰਨੇ ਚਾਹੀਏ ਜੋ ਇਸ ਧਰਮ ਮੇਂ ਸਬਲਾਈਮਿਟੀ ਕਾ ਦਰਜਾ ਰੱਖਤੇ ਹੈਂ। ਮੈਕੈਂਜ਼ੀ ਸਾਹਿਬ ਨੇ ਇੱਕ ਸੁੰਦਰ ਜਿਲਦ ਵਾਲੀ ਬਾਈਬਲ ਭਾਈ ਸਾਹਿਬ ਨੂੰ ਭੇਟ ਕੀਤੀ ਅਤੇ ਕਿਹਾ, ਜੋ ਪਵਿੱਤਰ ਕਿਤਾਬ ਹਮਕੋ ਬਹੁਤ ਹੀ ਪਿਆਰੀ ਹੈ, ਵੋ ਹਮ ਤੁਮਕੋ ਬਤੌਰ ਤੋਹਫ਼ਾ ਪੇਸ਼ ਕਰਤੇ ਹੈਂ। ਇਸ ਲਈ ਨਹੀਂ ਕਿ ਆਪ ਇਸਕੇ ਮੁਤਾਲੇ ਸੇ ਈਸਾਈ ਧਰਮ ਕੀ ਤਰਫ ਰੁੱਖ ਕਰੇਂ, ਮਗਰ ਇਸ ਲਈ ਕਿ ਜਬ ਹਮ ਯਹਾਂ ਨਹੀਂ ਹੋਂਗੇ, ਆਪਕੀ ਨਜ਼ਰ ਜਬ ਕਭੀ ਵੀ ਇਸ ਪਵਿੱਤਰ ਪੁਸਤਕ ਪਰ ਪੜੇਗੀ, ਆਪਕੇ ਦਿਲ ਮੇਂ ਹਮਾਰੀ ਯਾਦ ਆਏਗੀ, ਆਪਕੇ ਦਿਲ ਮੇਂ ਹਮਾਰੇ ਲੀਏ ਮੁਹੱਬਤ ਭਰੇ ਜਜ਼ਬਾਤ ਹਮਾਰੀ ਰੂਹੋਂ ਕੋ ਹਮੇਸ਼ਾ ਠੰਡ ਔਰ ਸ਼ਾਂਤੀ ਭੇਜਤੇ ਰਹੇਂਗੇ। ਆਪ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪੂਰੀ ਸ਼ਰਧਾ ਅਤੇ ਪਿਆਰ ਨਾਲ ਜਾਗਤ ਜੋਤ ਅਤੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਮੰਨਦੇ ਸਨ। ਇਹ ਆਪ ਜੀ ਦੀ ਕਥਨੀ ਅਤੇ ਕਰਨੀ ਤੋਂ ਪ੍ਰਤੱਖ ਹੋ ਜਾਂਦਾ ਹੈ। ਆਪ ਹਰ ਰੋਜ਼ ਆਪਣੇ ਨਿਵਾਸ ਅਸਥਾਨ 'ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਅਤੇ ਜਾਗਤ ਜੋਤ ਨੂੰ ਹਾਜ਼ਰਾ ਹਜ਼ੂਰ ਜਾਣ ਕੇ ਮੁੰਦ ਨੈਣਾਂ ਨਾਲ ਬੇਨਤੀਆਂ ਕਰਦੇ ਸਨ। ਭਾਈ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਦੇ ਭੌਰੇ ਸਨ। ਆਪ ਅੰਮ੍ਰਿਤ ਵੇਲੇ ਉੱਠ ਦਰਬਾਰ ਸਾਹਿਬ ਜਾਂਦੇ ਅਤੇ ਆਪਣੀ ਹੱਥੀ ਸਫਾਈ ਆਦਿ ਦੀ ਸੇਵਾ ਕਰਦੇ ਰਹੇ ਹਨ। ਆਪ ਨੇ ਆਪਣਾ ਜੀਵਨ ਗੁਰਬਾਣੀ ਦੀ ਰੋਸ਼ਨੀ ਵਿੱਚ ਬਿਤਾਇਆ ਸੀ। ਵਾਹਿਗੁਰੂ ਦੀ ਕਿਰਪਾ ਨਾਲ ਆਪ ਦਾ ਆਤਮਕ ਗਿਆਨ ਬਹੁਤ ਵਿਸ਼ਾਲ ਸੀ। ਇਸ ਗਿਆਨ ਨੂੰ ਆਪ ਨੇ ਆਪਣੀਆਂ ਰਚਨਾਵਾਂ ਵਿੱਚ ਖੁੱਲ੍ਹਾ ਡੁੱਲ੍ਹਾ ਵੰਡਿਆ ਹੈ। ਆਪ ਦਾ ਗੁਫ਼ਤਗੂ ਢੰਗ ਇਤਨਾ ਸੁਲਝਿਆ ਹੋਇਆ ਸੀ ਕਿ ਜੋ ਕੋਈ ਵੀ ਆਪ ਪਾਸ ਆਉਂਦਾ ਆਪ ਦਾ ਕਾਇਲ ਹੋ ਜਾਂਦਾ। ਭਾਈ ਸਾਹਿਬ ਆਮ ਮਨੁੱਖਾਂ ਵਾਂਗ ਹੱਸਦੇ, ਖੇਡਦੇ, ਸੋਹਣਾ ਖਾਂਦੇ, ਸੋਹਣਾ ਪਹਿਨਦੇ, ਸੋਹਣੀ ਤਰ੍ਹਾਂ ਰਹਿਣ ਵਾਲੇ ਜੀਂਦੇ ਥੀਂਦੇ ਇਨਸਾਨ ਸਨ। ਉਹਨਾਂ ਨੇ ਆਪਣਾ ਜੀਵਨ ਢੰਗ ਕੁਝ ਇਸ ਤਰ੍ਹਾਂ ਬਣਾਇਆ ਹੋਇਆ ਸੀ ਕਿ ਵੱਧ ਤੋਂ ਵੱਧ ਸਮਾਂ ਉਹ ਆਪਣੀ ਲਗਨ ਵਿੱਚ ਰਹਿੰਦੇ ਸਨ। ਭਾਈ ਸਾਹਿਬ ਸਿੱਖੀ ਸਿੱਧਕ ਦੇ ਦ੍ਰਿੜ ਵਿਸ਼ਵਾਸੀ ਸਨ ਅਤੇ ਭਾਣਾ ਮੰਨਣ ਦਾ ਬਲ ਉਹਨਾਂ ਵਿੱਚ ਦ੍ਰਿੜ ਸੀ। ਇਸ ਦੀ ਉਦਾਹਰਣ ਉਹਨਾਂ ਦੇ ਛੋਟੇ ਵੀਰ ਭਾਈ ਜੈਰਾਜ ਸਿੰਘ ਦੀ ਮ੍ਰਿਤਿਓ ਤੋਂ ਮਿਲਦੀ ਹੈ, ਜਿਸ ਦਾ ਸਦਮਾ ਸਾਰੇ ਪਰਿਵਾਰ ਨੂੰ ਬਹੁਤ ਹੋਇਆ। ਭਾਈ ਸਾਹਿਬ ਨੂੰ ਅਣਗਿਣਤ ਹਮਦਰਦੀ ਦੇ ਪੱਤਰ ਪੁੱਜੇ। ਭਾਈ ਸਾਹਿਬ ਨੇ ਇਹਨਾਂ ਦਾ ਉੱਤਰ 26 ਦਸੰਬਰ 1912 ਨੂੰ ਦਿੱਤਾ ਹੈ, ਜਿਸ ਤੋਂ ਭਾਈ ਸਾਹਿਬ ਦੇ ਸਿੱਖੀ ਸਿੱਧਕ ਅਤੇ ਮਨ ਦੀ ਅਵਸਥਾ ਦਾ ਅੰਦਾਜ਼ਾ ਲੱਗਦਾ ਹੈ। ਪੱਤਰ ਇਸ ਪ੍ਰਕਾਰ ਸੀ। ਮੇਰੇ ਵੀਰ ਜੀ ਸਿਮਰਨ ਦੇ ਰਸੀਏ ਨਿਸ਼ਕਾਮ ਜੀਵਨ ਵਾਲੇ ਸਨ। ਸਤਿਗੁਰ ਨੇ ਉਹਨਾਂ ਨੂੰ ਆਪਣੇ ਅਕਾਲੀ ਬੇੜੇ ਦੀ ਸੇਵਾ ਲਈ ਸੱਦਿਆ ਹੈ। ਇਸ ਲਈ ਅਸੀਂ ਖੁਸ਼ ਹਾਂ ਕਿ ਸਾਡੇ ਘਰ ਦਾ ਇੱਕ ਪਰਮ ਪਿਆਰਾ ਉੱਚਾ ਹੋ ਗਿਆ ਹੈ ਔਰ ਸ਼ਹਿਨਸ਼ਾਹ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਉਸ ਦੇ ਵਿਯੋਗ ਕਰਕੇ ਕਈ ਕੰਮ ਅਤੇ ਜ਼ਿੰਮੇਵਾਰੀਆਂ ਵਧੀਆਂ ਹਨ, ਪਰ ਸਤਿਗੁਰੂ ਦਾ ਇਕਰਾਰ ਹੈ, ਜਿਸ ਕੀ ਬਸ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਾਡੇ ਮਾਤਾ ਜੀ ਨੇ ਬੱਚੇ ਨੂੰ ਇਸ਼ਨਾਨ ਕਰਾ ਕੇ, ਸਿਪਾਹੀ ਬਣਾ, ਕਮਰ ਕੱਸਾ, ਸਫੇਦ ਸਜਾ ਕੇ ਇੱਕ ਵਾਰੀ ਤੜਕੇ ਅਰਦਾਸ ਸੁਧਾ ਦਿੱਤੀ ਸੀ ਕਿ ਬੱਚੇ ਨੂੰ ਆਪ ਦੇ ਬੇੜੇ ਵਿੱਚ ਸਿਪਾਹੀ ਹੋਣ ਲਈ ਅਰਦਾਸ ਕਰਦੇ ਹਾਂ। ਬਸ ਫਿਰ ਜਦ ਉਦਾਸੀ ਪੈਣ ਲੱਗਦੀ ਹੈ, ਉਹ ਸੋਚ ਕੇ ਬਚ ਜਾਂਦੇ ਹਨ ਕਿ ਮੈਂ ਤਾਂ ਸੁੱਖਾਂ ਨਾਲ ਟੋਰਿਆ ਸੀ ਅਤੇ ਅਰਦਾਸਾ ਕਰਾ ਦਿੱਤਾ ਸੀ, ਹੁਣ ਮੇਰਾ ਕਾਹਦਾ ਹੈ, ਉਹ ਤਾਂ ਸਤਿਗੁਰੂ ਦਾ ਹੈ। ਭਾਵੇਂ ਹਿੰਦੂ ਖਿਆਲ ਦੀਆਂ ਬਰਾਦਰੀਆਂ ਬਹੁਤ ਭੈੜੇ ਸ਼ੰਕੇ ਆ ਕੇ ਪਾਉਂਦੀਆਂ ਹਨ, ਪਰ ਮਾਤਾ ਜੀ ਫਿਰ ਦਬਾਓ ਵੱਲੋਂ ਨਿਕਲ ਕੇ ਸ਼ੁਕਰ ਵੱਲ ਆ ਜਾਂਦੇ ਹਨ। ਇਸ ਤਰ੍ਹਾਂ ਆਸ ਹੈ ਕਿ ਸਾਹਿਬ ਮਿਹਰ ਕਰਸੀ ਅਤੇ ਸਾਡੇ ਸਿੱਧਕ ਦੀ ਬੇੜੀ ਨੂੰ ਅਡੋਲ ਰੱਖਸੀ। ਮੇਰੇ ਲਈ ਜੋ ਕੰਮ ਵਧੇ ਹਨ ਉਹ ਹੁਕਮ ਹੈ ਅਤੇ ਕਰਨੇ ਹਨ ਅਤੇ ਉਹ ਨਿਭ ਜਾ ਸਨ। ਸਤਿਗੁਰੂ ਜੋ ਆਖਦਾ ਹੈ ਉਸ 'ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਇਸ ਲਈ ਤੁਸੀਂ ਵੀ ਸ਼ੋਕ ਨਾ ਕਰੋ, ਸਾਡੇ ਵਿੱਚੋਂ ਇੱਕ ਸੱਜਣ ਉੱਚਾ ਹੋ ਗਿਆ ਹੈ। ਨਾਮ ਵਾਲੇ ਨਹੀਂ ਮਰਦੇ, 84 ਮਰਦੀ ਹੈ। ਨਾਮ ਵਾਲੇ ਤਾਂ ਗੁਰੂ ਰੰਗ ਵਿੱਚ ਰੰਗੇ ਜਾਂਦੇ ਹਨ। ਭੈ ਨਾ ਕਰੀਏ, ਨਿਰਭੈ ਹੋ ਕੇ ਨਾਮ ਜਪੀਏ, ਸਤਿਗੁਰੂ ਦਾ ਸਿਮਰਨ ਕਾਇਮ ਰਹੇ। ਜਦੋਂ ਧਿਆਨ ਛੁੱਟੇ ਤਦੋਂ ਰੋਣ ਦੀ ਦਸ਼ਾ ਹੈ। ਉਹ ਸਾਰੇ ਕਰਮ ਪਾਪ ਹਨ ਜੋ ਸਿਮਰਨ ਤੋਂ ਤਰੋੜਦੇ ਹਨ। ਵਾਹਿਗੁਰੂ ਆਪ ਨੂੰ ਨਾਮਦਾਨ ਬਖਸ਼ੇ ਔਰ ਗੁਰੂ ਨਾਨਕ ਪ੍ਰੇਮ ਦਾ ਕੜਛਾ ਭਰ ਭਰ ਦੇਵੇ। ਆਪ ਨੇ ਲਗਭਗ 65 ਵਰੇ ਅਣਥਕ ਮਿਹਨਤ ਨਾਲ ਕੌਮ ਦੀ ਸੇਵਾ ਕੀਤੀ, ਜਿਸ ਕਾਰਨ ਆਪ ਕਾਫੀ ਕਮਜ਼ੋਰ ਹੋ ਗਏ ਸਨ। ਡਾਕਟਰਾਂ ਨੇ ਕਮਜ਼ੋਰੀ ਨੂੰ ਦੂਰ ਕਰਨ ਲਈ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ। 1957 ਦੇ ਆਰੰਭ ਤੋਂ ਹੀ ਆਪ ਆਪਣੇ ਨਿਵਾਸ ਅਸਥਾਨ ਸ੍ਰੀ ਅੰਮ੍ਰਿਤਸਰ ਵਿੱਚ ਹੀ ਆਰਾਮ ਕਰ ਰਹੇ ਸਨ। ਜੂਨ ਵਿੱਚ ਆਪ ਨੇ ਕਸੋਲੀ ਜਾਣ ਦੀ ਤਿਆਰੀ ਕੀਤੀ, ਪਰ ਅਚਾਨਕ ਹੀ ਬੁਖਾਰ ਹੋ ਗਿਆ। ਡਾਕਟਰਾਂ ਨੇ ਪਿਆਰ ਅਤੇ ਲਗਨ ਨਾਲ ਦਵਾ ਦਾਰੂ ਦੀ ਸੇਵਾ ਕੀਤੀ, ਪਰ ਧੁਰ ਦਰਗਾਹ ਦੇ ਸੱਦੇ ਨੂੰ ਕੌਣ ਟਾਲ ਸਕਦਾ ਹੈ। ਅੰਤ 10 ਜੂਨ 1957 ਨੂੰ ਆਪ ਵਾਹਿਗੁਰੂ ਜੀ ਦੀ ਗੋਦ ਵਿੱਚ ਜਾ ਬਿਰਾਜੇ। ਅੱਜ ਭਾਈ ਸਾਹਿਬ ਸਰੀਰਕ ਤੌਰ 'ਤੇ ਸਾਡੇ ਨਾਲ ਨਹੀਂ ਰਹੇ, ਪਰ ਉਹਨਾਂ ਦੇ ਕੰਮ ਸਾਡੇ ਲਈ ਰਹਿਨੁਮਾਈ ਕਰਨਗੇ। ਉਹਨਾਂ ਦੀ ਸ਼ਖਸੀਅਤ ਸਾਨੂੰ ਨੇਕ ਇਨਸਾਨ ਬਣਾਉਣ ਲਈ ਰਸਤਾ ਦਿਖਾਉਂਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।